ਧੰਨਵਾਦ ਹੈ ਬਲਿਹਾਰ ਜਾਂਦੇ ਹਾਂ ਆਪਦੇ ਕਿ ਸਾਨੂੰ ਵੀ ਤੁਸੀਂ ਹੋਰ ਚਾਨਣਾ ਪਾਤਾ। ਕਿਹੜੀ ਗੱਲ ਦੱਸੀ ਹੈ ਸਾਧ ਸਿੰਘ ਜੀ, ਐਵੇਂ ਹੀ ਆਪਾਂ ਕਰ ਲਈਏ ਗੱਲ, ਗੱਲ ਦਾ ਵੀ ਪਤਾ ਹੋਣਾ ਚਾਹੀਦਾ, ਕੱਲ੍ਹ ਨੂੰ ਤੁਸੀਂ ਕਿਸੇ ਨਾਲ ਗੱਲ ਕਰੋ। ਜਿੰਨੇ ਸਾਰੇ ਪਹਿਲੇ ਸੀਗੇ ਇਹ ਸਵੈ ਸਰੂਪ 'ਚ ਖੜ ਜਾਂਦੇ ਸੀ ਜਾ ਕੇ, ਜਿਹਨੂੰ ਪੰਜ ਸਮਾਧੀਆਂ ਹੋਇਆ ਕਰਦੀਆਂ, ਦੋ ਤਾਂ ਸੰਪਰਗਿਆਤ, ਦੋ ਸੰਪਰਗਿਆਤ, ਅਤੇ ਤੀਸਰੀ ਹੋਇਆ ਕਰਦੀ ਹੈ ਜਿਹਨੂੰ ਰਾਜਮੇਧ ਸਮਾਧੀ ਕਹਿੰਦੇ। ਦੂਜੇ ਪਾਸੇ ਸਾਵਿਕਲਪ ਨਿਰਵਿਕਲਪ, ਨਿਰਵਿਕਲਪ ਸਮਾਧੀ 'ਚ ਜਾ ਕੇ ਆਪਣੇ ਸਰੂਪ 'ਚ ਲੀਨ ਹੋ ਜਾਂਦਾ, ਉਦੋਂ ਗਾਹਾਂ ਨਹੀਂ ਪਹੁੰਚਦਾ, ਯਾਨੀ ਇੱਕ ਤਰ੍ਹਾਂ ਦੇ ਨਾਲ ਆਪਣੀ ਹਰਕਤ ਖਤਮ ਕਰ ਲੈਂਦਾ। ਉਸੇ ਨੂੰ ਮੁਕਤੀ ਕਹਿੰਦੇ ਨੇ, ਉਸੇ ਨੂੰ ਨਿਰਵਾਣ ਪਦ ਕਹਿੰਦੇ ਨੇ। ਫਰੀ ਤਾਂ ਹੋ ਜਾਂਦਾ, ਅਜੇ ਇੱਕ ਮੰਜ਼ਿਲ ਗਾਹਾਂ ਰਹਿ ਜਾਂਦੀ ਹੈ, ਉਹ ਵਾਹਿਗੁਰੂ ਦੀ ਮੰਜ਼ਿਲ ਹੈ। ਉਹ ਜੀਵ ਤੱਤ ਦੇ ਵਿੱਚ ਆ ਕੇ, ਜੀਵ ਤੱਤ ਤਾਂ ਉਸ ਨੂੰ ਪ੍ਰਾਪਤ ਹੋ ਗਿਆ, ਆਪਣੇ ਮੂਲ ਦੇ ਵਿੱਚ ਲੈ ਗਿਆ, ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਵੱਡੀ ਪ੍ਰਾਪਤੀ ਹੈ, ਆਤਮ ਤੱਤ ਦੇ ਵਿੱਚ ਲੀਨ ਹੋ ਗਿਆ। ਮਹਾਰਾਜ ਕਹਿੰਦੇ ਹੋਰ ਗਾਹਾਂ ਤੁਰ, ਆਤਮਾ ਪਰਾਤਮਾ ਏਕੋ ਕਰੈ, ਅੰਤਰ ਕੀ ਦੁਬਧਾ ਅੰਤਰ ਮਰੈ। ਇੱਕ ਕਦਮ ਹੋਰ ਚੱਲੋ ਪਿਆਰਿਓ, ਇੱਕ ਕਦਮ ਪਿੱਛੇ ਰਹਿ ਗਏ ਤੁਸੀਂ। ਇਸ ਤੋਂ ਅੱਗੇ ਪਰਮੇਸ਼ਰ ਹੈ ਸਰਵ ਕਲਾ ਸਮਰੱਥ, ਉਹਦੇ ਕੋਲ ਹੈ ਨਦਰ ਦਾ ਕ੍ਰਿਸ਼ਮਾ, ਉਹਦੀ ਨਦਰ ਮੰਗੋ। ਹੁਣ ਇਸ ਸਮਾਧੀ 'ਚ ਬੈਠ ਕੇ ਇੱਥੇ ਰੋਕੋ ਨਾ, ਸਹਿ ਸਮਾਧ ਦੇ ਵਿੱਚ ਚੱਲੋ, ਅਨਹਤ ਸੁਣ ਵਿੱਚ ਚੱਲੋ। ਅਨਹਤ ਸੁਣ ਰੱਤੇ ਸੇ ਕੈਸੇ, ਜਿਸ ਤੇ ਉਪਜੇ ਤਿਸੀ ਜੈਸੇ। ਸਾਰਿਆਂ ਨੇ ਨਮਸਕਾਰ ਕਰੀ, ਹੇ ਨਾਨਕ ਆਹ ਗੱਲ ਸਾਤੋਂ ਖੁੰਝ ਗਈ ਸੀ, ਅਸੀਂ ਤਾਂ ਨਿਰਵਿਕਲਪ ਸਮਾਧੀ 'ਚ ਆ ਕੇ ਰੋਕ ਗਏ, ਅਸੰਪਰਗਿਆਤ ਸਮਾਧੀ 'ਚ ਆ ਕੇ ਰੁਕ ਗਏ, ਅਤੇ ਤੈਂ ਸਹਿਜ ਦੀ ਗੱਲ ਸਾਨੂੰ ਦੱਸੀ ਹੈ, ਅਤੇ ਨਾਲ ਇਹ ਦੱਸਿਆ ਵੀ ਉਹਦੇ ਵਿੱਚ ਖੁਸ਼ਕੀ ਨਹੀਂ ਹੈ, ਰਸ ਹੈ, ਬੇਅੰਤ ਆਨੰਦ ਹੈ ਜਿਹੜਾ ਦੱਸਿਆ ਨਹੀਂ ਜਾ ਸਕਦਾ, ਐਸਾ ਮਹਾਰਾਜ ਫਰਮਾਨ ਕਰਦੇ ਨੇ। ਸਹਿਜ ਸਮਾਦ ਲਗੀ ਲਿਵੇ ਅੰਤਰ, ਸੋ ਰਸ ਸੋਈ ਜਾਣੈ। ਸਹਿਜ ਸਮਾਦ ਪਹਿਲਾਂ ਰੁਕ ਜਾਂਦੇ ਸੀ ਸਾਰੇ, ਆਪਣੇ ਆਤਮ ਸਰੂਪ ਸਵੈ ਸਰੂਪ 'ਚ ਜਾ ਕੇ ਰੁਕ ਜਾਂਦੇ। ਮਹਾਰਾਜ ਕਹਿੰਦੇ ਇਸ ਤੋਂ ਅੱਗੇ ਇੱਕ ਮੰਜ਼ਿਲ ਹੋ ਰਿਹਾ ਭਾਈ, ਉੱਥੇ ਮਿਹਰ ਦਾ ਨਦਰ ਦਾ ਕ੍ਰਿਸ਼ਮਾ ਵਰਤਣਾ, ਫਿਰ ਪਰਮੇਸ਼ਰ ਦੇ ਵਿੱਚ ਦਾਖਲ ਹੋਣਾ। ਜਿਉਂ ਜਲ ਮੈਂ ਜਾਲਾ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾ। ਕਹਿੰਦੇ ਉੱਥੇ ਮਿਟ ਜਾਂਦਾ ਆਦਮੀ, ਕਹਿੰਦੇ ਈਗੋ ਤਾਂ ਨਹੀਂ ਰਹਿੰਦੀ, ਹਾਂ ਮੈਂ ਨਹੀਂ ਰਹਿੰਦੀ, ਪਰ ਉਹ ਆਪ ਏ ਪਰਮੇਸ਼ਰ ਬਣ ਜਾਂਦਾ। ਫਰਕ ਨਹੀਂ ਲੱਗਦਾ, ਰਾਮ ਕਬੀਰਾ ਏਕ ਪਏ ਹੈ ਕੋਈ ਨਾ ਸਕੇ ਪਛਾਣ, ਇੱਕ ਬਣ ਗਏ ਹੁਣ ਪਤਾ ਨਹੀਂ ਲੱਗਦਾ ਕਬੀਰ ਰਾਮ ਹੈ ਕਿ ਰਾਮ ਕਬੀਰ ਹੈ। ਇਹ ਗੱਲ ਸਮਝਣ ਵਾਲੀ ਹੈ, ਬੰਦਗੀ ਕਰਨ ਵਾਲਿਆਂ ਨੂੰ ਕਿਸੇ ਕਿਸੇ ਨੂੰ ਪਤਾ ਲੱਗਦਾ ਇਸ ਗੱਲ ਦਾ, ਸਾਰੇ ਨਹੀਂ ਜਾਣ। ਕਹਿਣ ਲੱਗੇ ਪਾਤਸ਼ਾਹ ਇਹ ਗੱਲ ਤੁਸੀਂ ਨਵੀਂ ਦੱਸੀ ਸਾਨੂੰ, ਅਸੀਂ ਇੱਥੋਂ ਖੁੰਝੇ ਹੋਏ ਸੀ, ਅਸੀਂ ਕੇਵਲ ਕੇਵਲ ਪਦ ਤੱਕ ਮੁਕਤ ਪਦ ਤੋਂ ਗਾਹਾਂ ਨਹੀਂ ਸੀ ਜਾਣਾ ਚਾਹੁੰਦੇ, ਸਾਰਾ ਸੰਸਾਰ ਰੁਕਿਆ ਪਿਆ ਸੀ ਇੱਥੇ। ਮਹਾਰਾਜ ਸਿੱਧ ਨਾਥ ਅਵਤਾਰ ਸਭ ਗੋਸ਼ਟ ਕਰ ਕਰ ਕੰਨ ਫੜਾਇਆ, ਬਾਬਰ ਕੇ ਬਾਬੇ ਮਿਲੇ ਨਿਵ ਨਿਵ ਸਭ ਨਵਾਬ ਨਗਾਇਆ, ਪਾਤਸ਼ਾਹ ਮਿਲ ਵਿਛੜੇ ਜੋਗ ਭੋਗ ਛੱਡ ਚਲਤ ਰਚਾਇਆ, ਦੀਨ ਦੁਨੀਆ ਦਾ ਪਾਤਸ਼ਾਹ ਬੇ ਮੁਹਤਾਜ ਰਾਜ ਕਰ ਆਇਆ, ਕਾਦਰ ਹੋਏ ਕੁਦਰਤ ਕਰੇ ਇਹ ਵੀ ਕੁਦਰਤ ਸਾਂਗ ਬਣਾਇਆ, ਇੱਕ ਨਾ ਜੋੜ ਵਿਛੋੜ ਦਾ ਚਿਰੀ ਵਿਛੋਨੇ ਆਣ ਮਿਲਾਇਆ, ਸਾਧ ਸੰਗਤ ਵਿੱਚ ਲੱਖ ਲਖਾਇਆ। ਗੁਰੂ ਨੇ ਆ ਕੇ ਜਿਹੜਾ ਲਖਿਆ ਨਹੀਂ ਜਾਂਦਾ ਸਾਧ ਸੰਗਤ 'ਚ ਆ ਕੇ ਉਹ ਦਿਖਾ ਦਿੱਤਾ। ਸੋ ਇਸ ਤਰ੍ਹਾਂ ਦੇ ਵਚਨ ਮਨਸੁਖ ਜੀ ਸ਼ਿਵਨਾਰ ਨਾ, ਜੋ ਕਿ ਬੜਾ ਵਿਦਵਾਨ ਸੀ, ਕੋਈ ਐਵੇਂ ਨਹੀਂ ਸੀ ਮਾਮੂਲੀ ਬੰਦਾ, ਬਹੁਤ ਰੂਹਾਨੀ ਉਹਦੇ 'ਚ ਸੀਗਾ, ਕਿਉਂਕਿ ਬਹੁਤ ਸਿੱਧ ਨਾਥ ਜੋ ਵੀ ਉੱਥੇ ਜਾਇਆ ਕਰਦੇ ਸੀ, ਮਛਿੰਦਰ ਦੇ ਪਿਤਾ ਦੇ ਕੋਲ ਆਇਆ ਕਰਦਾ ਸੀ ਜਿਹਦਾ ਨਾਂ ਅਮਰੂ ਸੀ। ਲੇਕਿਨ ਠੀਕ ਹੈ ਦਸਵੇਂ ਦੁਆਰ ਸਵਾਸ ਤਾਂ ਚਾੜ ਲਏ, ਪਰ ਮਨ ਨਹੀਂ ਸ਼ੁੱਧ ਹੋਇਆ ਸੀ, ਮਨ ਅਜੇ ਮੈਲਾ ਸੀ। ਅਤੇ ਜਦੋਂ ਅਮਰੂ ਰਾਜਾ ਚੜ੍ਹਾਈ ਕਰਿਆ ਕਰ ਗਿਆ, ਉਸ ਵੇਲੇ ਇਸ ਨੇ ਉਹਦੀਆਂ ਪਦਮਣੀਆਂ ਰਾਣੀਆਂ ਨੂੰ ਦੇਖ ਕੇ ਮਨ ਇਹਦਾ ਡੋਲ ਗਿਆ, ਇਹਨੇ ਆਪਣਾ ਸਰੀਰ ਤਾਂ ਇੱਕ ਕੰਦਰਾਰੇ ਵਿੱਚ ਲਗਾ ਦਿੱਤਾ ਅਤੇ ਉਹਦੇ ਵਿੱਚ ਜਾ ਕੇ ਵੜ ਗਿਆ, ਉਹ ਸਰੀਰ ਜਿਉਂਦਾ ਕਰ ਲਿਆ। ਕਿੰਨੇ ਸਾਲ ਲੰਘ ਗਏ, ਗੋਰਖਨਾਥ ਬਾਲਗੰਦਾਈ ਨਾਲ ਕੋਈ ਚਰਚਾ ਕਰ ਰਿਹਾ, ਜ਼ਿਆਦਾ ਗਰਮਾ ਗਰਮੀ ਹੋ ਗਈ ਅਤੇ ਉਸਨੇ ਮਹਾਂਪੁਰਸ਼ਾਂ ਵਾਲਾ ਮਿਹਣਾ ਮਾਰਤਾ। ਕਹਿਣ ਲੱਗੇ ਗੋਰਖ ਇਹ ਤਾਂ ਠੀਕ ਹੈ, ਪਰ ਤੈਨੂੰ ਸੁੱਧ ਹੈ, ਤੇਰਾ ਗੁਰੂ ਕਿੱਥੇ ਹੈ? ਮੰਨੇ ਤਰੇ ਤਾਰੇ ਗੁਰ ਸਿੱਖ, ਕਈ ਵਾਰੀ ਗੁਰੂ ਨੂੰ ਸਿੱਖ ਤਾਰ ਦਿੰਦਾ। ਨਿਗਾਹ ਮਾਰ ਕੇ ਦੇਖਿਆ ਕਿਤੇ ਨਜ਼ਰ ਨਹੀਂ ਆਉਂਦਾ। ਕਹਿਣ ਲੱਗਿਆ ਕਿੱਥੇ ਹੋਇਆ? ਕਹਿੰਦੇ ਤੂੰ ਦੱਸ ਕਿੱਥੇ ਹੈ। ਅਖੀਰ ਕਿਹਾ ਦੱਸਿਆ ਬਾਲਗੰਦਾਈ ਨੇ ਵੀ ਅਮਰੂ ਰਾਜੇ ਦੀ ਦੇਹ ਵਿੱਚ ਵੜਿਆ ਬੈਠਾ ਹੈ, ਰਾਣੀਆਂ ਭੋਗਦਾ। ਉਸ ਵੇਲੇ ਲੰਕਾ 'ਚ ਗਿਆ ਜਾ ਕੇ ਇਸਨੇ ਸੰਗਲਾਦੀਪ 'ਚੋਂ ਆਪਣੇ ਗੁਰੂ ਨੂੰ ਜਗਾਇਆ, ਸੌਂ ਗਿਆ ਸੀ ਸਰੀਰ 'ਚ, ਜਾਗ ਮਛਿੰਦਰ ਜਾਗ ਗੋਰਖ ਆਇਆ। ਸੋ ਇਹ ਜੇ ਵੀ ਉੱਥੇ ਜਾਂਦੇ ਸੀ, ਹੋਰ ਬੇਅੰਤ ਸਾਧੂ ਮਹਾਂਪੁਰਸ਼ ਜਾਂਦੇ ਸੀ, ਚਰਚਾ ਸੁਣਦਾ ਸੀ, ਵਿਦਵਾਨ ਪੁਰਸ਼, ਵਿਦਵਾਨ ਨੂੰ ਸਮਝਾਉਣ ਵਾਸਤੇ ਬੜੀ ਵਿਦਵਤਾ ਦੀ ਲੋੜ ਹੁੰਦੀ ਹੈ, ਆਮ ਆਦਮੀ ਨੂੰ ਸਮਝਾਉਣਾ ਮਾਮੂਲੀ ਗੱਲ ਹੈ, ਭਈ ਪ੍ਰਾਪਤ ਮਨੁੱਖ ਦੇ ਉਰੀਆ ਗੋਦ ਮਿਲਣ ਕੀ ਇਹ ਤੇਰੀ ਵਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਹ ਸੰਗਤ ਭੱਜ ਕੇ, ਸਭ ਸਮਝ ਜਾਣਗੇ, ਕੋਈ ਔਖਾ ਨਹੀਂ। ਥੋੜ੍ਹੀ ਤਾਂ ਥੋੜ੍ਹੀ ਅਕਲ ਵਾਲਾ ਵੀ ਸਮਝੂ, ਪਰ ਵੱਡੀਆਂ ਗੱਲਾਂ ਸਮਝਾਉਣ ਵਾਸਤੇ ਵੱਡੀਆਂ ਬਾਤਾਂ ਦੀ ਲੋੜ ਹੈ। ਸੋ ਉਸ ਵੇਲੇ ਆਪਨੇ ਫਰਮਾਨ ਕੀਤਾ ਭਾਈ ਮਨਸੁਖ ਜੀ ਨੇ ਕਿ ਰਾਜਾ ਸ਼ਿਵ ਨਾਲ ਇਹ ਜਿਹੜੇ ਤੁਸੀਂ ਵਰਤਾਂ ਵਰਤਾਂ 'ਚ ਫਸੇ ਪਏ ਹੋ ਨਾ, ਇਕਾਦਸ਼ੀ ਦਾ ਵਰਤ ਰੱਖ ਲਓ, ਸਾਲੰਗ ਰਾਮ ਨੂੰ ਪੂਜ ਲਓ, ਇਹ ਚੀਜ਼ਾਂ ਬਹੁਤ ਛੋਟੀਆਂ ਨੇ, ਇਹਦੇ ਨਾਲ ਮੁਕਤੀ ਨਹੀਂ ਹੁੰਦੀ। ਮੁਕਤੀ ਕੇਵਲ ਜੇ ਹੁੰਦੀ ਹੈ ਤਾਂ ਜਦ ਤੱਕ ਪੂਰਾ ਗੁਰੂ ਨਹੀਂ ਮਿਲਦਾ ਉਨੀ ਦੇਰ ਤੱਕ ਮੁਕਤੀ ਨਹੀਂ ਹੁੰਦੀ। ਦੂਜਾ ਰਸਤਾ ਜਿਹੜਾ ਹੈ ਇਹ ਦੋ ਰਸਤੇ ਨੇ, ਇੱਕ ਤਾਂ ਕੀੜੀ ਦਾ ਮਾਰਗ ਹੈ ਅਤੇ ਇੱਕ ਹੈਗਾ ਪੰਛੀ ਦਾ ਮਾਰਗ, ਜਿਹਨੂੰ ਬਿਹੰਗਮ ਮਾਰਗ ਕਹਿੰਦੇ। ਦੋ ਚਾਰ ਮੀਲ ਦੇ ਉੱਤੇ ਕੋਈ ਦਰਖਤ ਖੜ੍ਹਾ, ਕੀੜੀ ਨੂੰ ਵਾਸ਼ਨਾ ਆ ਗਈ ਵੀ ਫਲ ਪੱਕਿਆ ਹੋਇਆ, ਇਹਨੇ ਤੁਰਨਾ, ਕਿੰਨੀਆਂ ਦਿੱਕਤਾਂ, ਮੂਹਰੇ ਛੋਟਾ ਜਿਹਾ ਨਾਲਾ ਆ ਜੇ ਗਿੱਠ ਖਿਚਾਉਣਾ, ਉਹਦੇ 'ਚੋਂ ਨਹੀਂ ਕੀੜੀ ਲੰਘ ਸਕਦੀ। ਅਤੇ ਜਿਹੜਾ ਪੰਛੀ ਹੈ ਉਹਨੇ ਉਡਾਰੀ ਮਾਰਨੀ ਹੈ, ਹੁਣ ਇੱਥੇ ਆ, ਦੇਖਦੇ ਦੇਖਦੇ ਫਲ 'ਤੇ ਚਲੇ ਗਏ। ਉਹ ਕਹਿਣ ਲੱਗੇ ਜਿਹੜਾ ਇਹ ਰਸਤਾ ਹੈ ਨਾ, ਤੁਸੀਂ ਜਿਸ ਰਸਤੇ ਚੱਲਦੇ ਹੋ ਇਹ ਕੀੜੀ ਦਾ ਰਸਤਾ ਹੈ, ਇਹ ਰਸਤੇ ਤੁਰਨਾ ਬਹੁਤ ਔਖਾ ਹੈ, ਬੜੀ ਦੇਰ ਲੱਗਦੀ ਹੈ, ਜਨਮ ਬੀਤ ਜਾਂਦੇ ਨੇ, ਅਤੇ ਸਾਡੇ ਪੂਰੇ ਸਤਿਗੁਰੂ ਨੇ ਸਾਨੂੰ ਬਿਹੰਗਮ ਦਾ ਰਸਤਾ ਦੱਸ ਦਿੱਤਾ, ਪੰਛੀਆਂ ਦਾ ਰਸਤਾ, ਅਤੇ ਅਸੀਂ ਉਸ ਨਾਲ ਜਾਂਦੇ ਹਾਂ। ਸੋ ਇਸ ਵਾਸਤੇ ਗੁਰੂ ਤੋਂ ਬਗੈਰ ਨਹੀਂ ਪਤਾ ਲੱਗਿਆ ਕਰਨਾ, ਬਿਨਾਂ ਗੁਰਾਂ ਤੋਂ ਮੁਕਤ ਨਾ ਹੋਵੇ, ਕੁਛ ਮਰਨੇ ਨਾ ਦੇ। ਪੁੱਛੋ ਵਰਮੇ ਨਾਰ ਦੇ ਵੇਦ ਵਿਆਸ ਕਹਿੰਦੇ ਦੇਖੋ ਕੀੜੀ ਹੈ ਜਿਹੜੀ ਜੈਸੇ ਚੀਟੀ ਕਰਮ ਕਰਮ ਕਹਿ ਬਿਰਖ ਚੜੇ ਦੋ ਮੀਲ ਤੋਂ ਕੀੜੀ ਨੇ ਜਾਣਾ ਹੋਵੇ ਕਿਵੇਂ ਪਹੁੰਚਦੀ ਹੈ ਹੌਲੀ ਹੌਲੀ ਕਰਮ ਪੱਟਦੀ ਜਾਂਦੀ ਹੈ ਪਹੁੰਚ ਸਕੇ ਜਾਂ ਨਾ ਪਹੁੰਚੇ ਪੰਛੀ ਉੱਡ ਜਾਏ ਵੈਸੇ ਨਿਕਟ ਹੀ ਫਰਕ ਹੈ ਪੰਛੀ ਨੇ ਇੱਕਦਮ ਜਾ ਕੇ ਬਹਿ ਜਾਣਾ ਜੈਸੇ ਗਾਡੀ ਚਲੀ ਜਾ ਲੀਕਣ ਮੈਂ ਧੀਰਜਸ ਹੈ ਗੱਡੀ ਜਾਂਦੀ ਹੈ ਲੀਕਾਂ ਦੇ ਵਿੱਚ ਲੀਹੇ ਦੇ ਵਿੱਚ ਆਰਾਮ ਨਾਲ ਹੌਲੀ 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 ਚੱਲਦੀ ਪਰ ਜਿਹੜਾ ਘੋੜ ਸਵਾਰ ਹੈ ਕਦੇ ਇੱਧਰ ਹੋ ਗਿਆ ਕਦੇ ਇੱਧਰ ਹੋ ਗਿਆ ਆਰਾਮ ਦੇ ਨਾਲ ਆਪਣੇ ਮੰਜ਼ਿਲੇ ਮਕਸੂਦ 'ਤੇ ਪਹੁੰਚ ਜਾਂਦਾ ਘੋੜ ਦੌਰ ਜਾਏ ਪਾਏ ਦਾਏ ਨੇ ਸਫਲ ਕਰ ਜੈਸੇ ਕੋਸ ਪਰ ਚੱਲ ਸਕੀਆ ਨਾ ਪਾਏ ਨਿਕ ਪੈਰੀ ਜਾਣਾ ਹੋਵੇ ਬੋਝ ਸਿਰ 'ਤੇ ਹੋਵੇ ਇੱਕ ਕੋਬ ਨਹੀਂ ਅਸੀਂ ਚੱਲ ਸਕਦੇ ਆਤਮ ਚਤਰ ਕੁੰਟ ਤਾਏ ਆਵੇ ਪਲਕ ਜਿਹੜਾ ਚਤਰ ਹੈ ਕੋਈ ਸਵਾਰੀ ਲੈ ਕੇ ਇੱਕ ਮਿੰਟਾਂ 'ਚ ਜਾ ਆਉਂਦਾ ਤੈਸੇ ਲੋਕ ਵੇਦ ਭੇਦ ਗਿਆਨ ਅਨੁਮਨ ਪਛ ਗਮ ਗੁਰ ਚਰਨ ਸ਼ਰਨ ਅਸਥਲ ਕਹਿ ਕਹਿੰਦੇ ਜਿਹੜੇ ਲੋਕ ਵੇਦ ਨੇ ਕਰਮ ਧਰਮ ਦੱਸਦੇ ਨੇ ਕਿਰਿਆ ਦੱਸਦੇ ਨੇ ਆਹ ਵਰਤ ਰੱਖ ਲਓ ਆਹ ਵਰਤ ਰੱਖ ਲਓ ਉਹ ਤੀਰਥ 'ਤੇ ਜਾ ਕੇ ਨਹਾ ਕੇ ਦਾਨ ਕਰ ਦਿਓ ਆਹ ਫਲ ਮਿਲ ਜਾਏਗਾ ਉਹ ਤੀਰਥ 'ਤੇ ਜਾਓ ਆਹ ਮਿਲ ਜਾਏਗਾ ਪ੍ਰਸ਼ਾਦਾ ਛਕਾ ਦਿਓ ਛੋਟੇ ਛੋਟੇ ਕਰਮ ਨੇ ਕੀੜਿਆਂ ਨੂੰ ਤਿਲ ਚੌਲੀ ਪਾ ਦਿਓ ਪਸ਼ੂਆਂ ਨੂੰ ਨਮਕ ਰੱਖ ਦਿਓ ਖੇਲ ਬਣਾ ਦਿਓ ਕਹਿੰਦੇ ਇਹ ਛੋਟੇ ਛੋਟੇ ਕਰਮ ਨੇ ਇਹਦੇ ਨਾਲ ਬੜੀ ਦੇਰ ਲੱਗਦੀ ਹੈ ਪਹੁੰਚਣ ਨੂੰ ਕਰਮ ਧਰਮ ਕਰ ਮੁਕਤ ਮੰਗਾਹੀ ਮੁਕਤ ਪਦਾਰਥ ਸ਼ਬਦ ਸਲਾਹੀ ਕਹਿੰਦੇ ਇਹਦੇ ਵਿੱਚ ਨਹੀਂ ਹੈ ਸ਼ਬਦ ਦੀ ਪ੍ਰਾਪਤੀ ਜਿੰਨਾ ਚਿਰ ਨਹੀਂ ਹੁੰਦੀ ਓਨੀ ਦੇਰ ਤੱਕ ਮੁਕਤੀ ਨਹੀਂ ਮਿਲਦੀ ਬਿਨ ਗੁਰ ਸ਼ਬਦ ਦੇ ਮੁਕਤ ਨਾ ਹੋਈ ਪ੍ਰਪੰਚ ਕਰ ਭਰਮਾਈ ਸਾਰਾ ਸੰਸਾਰ ਪ੍ਰਪੰਚ ਦੇ ਵਿੱਚ ਭਰਮਦਾ ਫਿਰਦਾ ਕਿਉਂਕਿ ਗੁਰੂ ਲੱਗਿਆ ਨਹੀਂ ਹੈ ਗੁਰ ਲਾਗਾ ਤਬ ਜਾਣੀ ਹੈ ਮਿਟੇ ਮੋਹ ਅੰਤਾ ਗੁਰੂ ਤਾਂ ਬਣਾ ਲਿਆ ਅਸੀਂ ਅੰਮ੍ਰਿਤ ਛਕ ਲਿਆ ਪਰ ਗੁਰੂ ਲੱਗਿਆ ਤਾਂ ਨਹੀਂ ਹੈ ਜੇ ਉਹੀ ਮੋਹ ਹੈ ਉਹੀ ਤਿੰਨ ਤਾਪ ਆਦੀ ਵਿਆਧੀ ਉਪਾਧੀ ਚਿੰਬੜੀ ਹੋਈ ਹੈ ਉਹੀ ਕ੍ਰੋਧ ਹੈ ਉਹੀ ਲੋਭ ਹੈ ਉਹੀ ਮੋਹ ਹੈ ਉਹੀ ਅਭਿਮਾਨ ਹੈ ਉਹੀ ਸ਼ਬਦ ਸਪਰਸ਼ ਰੂਪ ਰਸ ਗੰਧ ਪੰਜ ਵਿਸ਼ੇ ਨੇ ਉਹੀ ਮਾਣ ਹੈ ਰਾਜਮਾਲ ਰੂਪ ਜਾਤ ਜੋਵਨ ਪੰਜੇ ਠੱਗ ਇਹ ਗੁਰੂ ਲੱਗ ਗਿਆ ਨਾ ਗੁਰੂ ਨਹੀਂ ਲੱਗਿਆ ਗੁਰੂ ਨੇ ਉਸ ਵੇਲੇ ਲੱਗਣਾ ਜਦੋਂ ਮੋਹ ਅਤੇ ਤਨ ਦੇ ਤਾਪ ਹਟ ਜਾਣ ਸੋ ਬਿਨ ਗੁਰ ਸ਼ਬਦ ਦੇ ਮੁਕਤ ਨਾ ਹੋਈ ਪ੍ਰਪੰਚ ਕਰ ਭਰਮਾਈ ਸਾਰਾ ਸੰਸਾਰ ਭਰਮ ਦਾ ਫਿਰਦਾ ਕਿਉਂਕਿ ਸ਼ਬਦ ਨਹੀਂ ਕਮਾਇਆ ਸਤਿਗੁਰ ਸ਼ਬਦ ਜਦੋਂ ਕਮਾ ਲਿਆ ਫਿਰ ਕੀ ਹੋਏਗਾ ਮਹਾਰਾਜ ਕਹਿੰਦੇ ਹਜ਼ਾਰੋ ਦੀਪਾ ਬਲਬ ਮੱਚ ਜਾਏਗਾ ਹਜ਼ਾਰਾਂ ਹੀ ਪਾਠ ਪਰ ਫਿਰ ਹੋਏਗਾ ਕੀ? ਕਹਿੰਦੇ ਬਿਨ ਸਿਓ ਅੰਧਕਾਰ ਤੇ ਮੰਦਰ, ਉਹਦੇ ਵਿੱਚ ਅੰਧਕਾਰ ਦਾ ਨਾਸ਼ ਹੋ ਜਾਏ। ਜਦ ਅੰਧਕਾਰ ਦਾ ਨਾਸ਼ ਹੋਇਆ ਫਿਰ ਬਿਰਤੀ ਕੀ ਹੁੰਦੀ ਹੈ? ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹੇ ਪਾਈ, ਨਾ ਕੋ ਵੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਣ ਆਈ। ਕਿਉਂਕਿ ਪ੍ਰਕਾਸ਼ ਹੋ ਗਿਆ, ਪ੍ਰਕਾਸ਼ ਹੋ ਕੇ ਦੇਖਿਆ ਵੀ ਇਹ ਤਾਂ ਸਾਰੇ ਆਪਣੇ ਹੀ ਨੇ, ਆਤਮਾ ਹੀ ਹੈ, ਸਾਰੇ ਦੂਜਾ ਤਾਂ ਹੈ ਹੀ ਨਹੀਂ ਕੋਈ। ਪੰਜ ਤੱਤ ਦੇ ਸਰੀਰ ਨੇ, 25 ਪ੍ਰਕਿਰਤੀਆਂ ਦੇ ਕਰਮ ਇੰਦਰੇ, ਗਿਆਨ ਇੰਦਰੇ, ਫਿਰ 5 ਪ੍ਰਾਣ ਨੇ, 5 ਇਹਦੇ ਚ ਹਵਾਵਾਂ ਨੇ, ਪੌਣਾ ਨੇ, ਤੇ ਮਨ ਹੈ, ਚਿੱਤ ਹੈ, ਬੁੱਧ ਹੈ, ਅਹਿਮ ਭਾਵ ਹੈ, ਉਹਦੇ ਉੱਤੇ ਆਤਮਾ ਸਾਰਿਆਂ ਦੀ ਇੱਕੋ ਹੀ ਹੈ, ਕਿਉਂਕਿ ਪ੍ਰਕਾਸ਼ ਹੋ ਗਿਆ। ਜਦ ਪ੍ਰਕਾਸ਼ ਹੋਇਆ ਬਿਨ ਸਿਓ ਅੰਧਕਾਰ ਤੇ ਮੰਦਰ, ਹੁਣ ਕੋਠੜੀ ਖੁੱਲ ਗਈ, ਕਾਹਦੀ? ਰਤਨਾਂ ਦੀ ਭਰੀ ਹੋਈ, ਜਿੱਥੇ ਪਰਮੇਸ਼ਰ ਦਾ ਨਾਮ ਹੀ ਨਾਮ ਹੈ। ਰਤਨ ਖੋਲੜੀ ਕੋਠੜੀ ਖੁੱਲੀ ਅਨੂਪਾ, ਜਦੋਂ ਉਪਮਾ ਤੇ ਰਹਿਤ ਆਤਮ ਤੱਤ ਦੀ ਕੋਠੜੀ 'ਚ ਦਾਖਲ ਹੋਇਆ, ਜਿਹਨੂੰ ਉਨਮਨ ਕਹਿੰਦੇ ਨੇ, ਫਿਰ ਪਤਾ ਲੱਗਿਆ ਵੀ ਹਨੇਰੇ 'ਚ ਫਿਰ ਰਹੇ ਸੀ। ਕਹਿਣ ਲੱਗੇ ਤਾਂ ਜਿਹੜੇ ਨੇ ਕੋਟ ਕਰਮ ਬੰਧਨ ਕਾਬੂਲ, ਕਰੋੜਾਂ ਹੀ ਕਰਮ ਕਰ ਲਓ, ਬੰਨੇ ਜਾਵਾਂਗੇ। ਪੁੰਨਦਾਨ ਜੋ ਬੀਜਦੇ ਸਭ ਧਰਮ ਰਾਏ ਕੇ ਜਾਏ। ਫਿਰ ਕਹਿੰਦੇ ਪੁੰਨਦਾਨ ਕਰੀਏ ਨੇ, ਕਰੋ ਸਤਿਗੁਰੂ ਦੇ, ਅਰਦਾਸ ਕਰੋ ਵੀ ਪਾਤਸ਼ਾਹ ਮੈਂ ਤਾਂ ਕੁਛ ਨਹੀਂ ਕਰ ਸਕਦਾ, ਤੂੰ ਹੀ ਕਰਾਉਣਾ, ਮੈਂ ਸੇਵਾ ਨਹੀਂ ਕਰ ਸਕਦਾ, ਤੈਂ ਸੇਵਾ ਕਰਨ ਦਾ ਮੌਕਾ ਮੈਨੂੰ ਦਿੱਤਾ, ਜਦ ਮੈਂ ਆਊਗੀ ਫਿਰ ਗੜਬੜ ਹੋਏਗੀ। ਜਦ ਇਹ ਐਟੀਚਿਊਡ ਆਫ ਮਾਇੰਡ ਰਹੇਗਾ ਵੀ ਮੈਂ ਨਹੀਂ ਕੁਛ ਕਰਦਾ, ਤੂੰ ਹੀ ਕਰਾਉਣਾ, ਫਿਰ ਇਹ ਕਰਮ ਜਿਹੜੇ ਨੇ ਇਹ ਮਨ ਦੀ ਮੈਲ ਦੂਰ ਕਰਨਗੇ ਅਤੇ ਗਿਆਨ ਦੇ ਪ੍ਰਕਾਸ਼ ਵਿੱਚ ਸਹਾਈ ਹੋਣਗੇ। ਜੇ ਕਰਮ ਧਰਮ ਕਰਕੇ ਫਲ ਮੰਗਦਾ ਹੈ, ਮਹਾਰਾਜ ਕਹਿੰਦੇ ਨਾ, ਕੋਟ ਕਰਮ ਬੰਧਨ ਕਾ ਮੂਲ, ਕਰੋੜਾਂ ਕਰਮ ਕਰ ਲੈ, ਇਹ ਬੰਨਣਗੇ ਸੰਗਲ ਨੇ ਹਰ ਕੇ ਭਜਨ ਬਿਨ ਬਿਰਥਾ ਪੂਲ। ਵਾਹਿਗੁਰੂ ਦੇ ਭਜਨ ਬਿਨਾਂ ਕਹਿੰਦੇ ਸਭ ਬਿਰਥੇ ਨੇ। ਵੇਦ ਸ਼ਾਸਤਰ ਜਿਨ ਧਿਆਵੇ, ਤਰਨ ਕੋ ਸੰਸਾਰ, ਕਰਮ ਧਰਮ ਅਨੇਕ ਕਿਰਿਆ, ਸਭ ਉੱਪਰ ਨਾਮ ਆਚਾਰ। ਸਭ ਦੇ ਉੱਤੇ ਨਾਮ ਜਪਣਾ ਫਿਰ ਆਚਾਰ, ਐਵੇਂ ਨਹੀਂ ਵਾਹਿਗੁਰੂ ਵਾਹਿਗੁਰੂ ਕਰੀ ਜਾਂਦਾ ਨਾਲੇ ਦੂਜੇ ਦੀ ਫਸਲ ਵੱਢੀ ਜਾਂਦਾ, ਬਾਣੀ ਪੜੀ ਜਾਂਦਾ ਨਾਲੇ ਨਿੰਦਿਆ ਕਰੀ ਜਾਂਦਾ, ਮਾਲਾ ਫੇਰੀ ਜਾਂਦਾ ਫਿਰ ਘੱਟ ਤੋਲਦਾ। ਕਹਿੰਦੇ ਐ ਨਹੀਂ ਬਣਨਾ, ਨਾਮ ਦਾ ਆਚਾਰ ਵੀ ਧਾਰਨ ਕਰਨਾ ਪਏ। ਸੋ ਇਸ ਤਰ੍ਹਾਂ ਦੇ ਨਾਲ ਜਦ ਤੱਕ ਗੁਰੂ ਨਹੀਂ ਲੱਗਦਾ ਉਹਨਾਂ ਚਿਰ ਆਦਮੀ ਲੰਘਦਾ ਨਹੀਂ। ਸੋ ਇਸ ਤਰ੍ਹਾਂ ਦੇ ਨਾਲ ਆਪ ਸਮਝਾਉਂਦੇ ਨੇ ਕਿ ਜਿੰਨਾ ਚਿਰ ਗਿਆਨ ਨਹੀਂ ਹੁੰਦਾ, ਆਦਮੀ ਖੱਟ ਕਰਮ ਕਰਦਾ, ਤੀਰਥ ਯਾਤਰਾ ਕਰਦਾ, ਦਾਨ ਕਰਦਾ, ਵਰਤ ਕਰਦਾ, ਪੂਜਾ ਕਰਦਾ, ਹੋਰ ਅਨੇਕਾਂ ਚੀਜ਼ਾਂ ਕਰਦਾ, 6 ਹੀ ਕਰਮ ਕਰਦਾ, ਪਰ ਇਹ ਚੀਜ਼ ਮਿਲਦੀ ਨਹੀਂ। ਜੈਸੇ ਬਣ ਰਹੇ ਪ੍ਰਫੁੱਲਤ ਫਲ ਨਿਮਿਤ, ਕਹਿੰਦੇ ਕਰਮਾਂ ਦੀ ਬਾਤ ਦੱਸਦੇ ਨੇ, ਗਿਆਨਾਂ ਕਾਰਨ ਕਰਮ ਅਭਿਆਸ, ਗਿਆਨ ਪਿਆ ਤਹਿ ਕਰਮਾਂ ਨਾਸ਼। ਇਹ ਜਿਹੜੇ ਕਰਮ ਧਰਮ ਨੇ ਕੇਵਲ ਗੁਰੂ ਨੂੰ ਪ੍ਰਸੰਨ ਕਰਕੇ ਉਦੋਂ ਨਾਮ ਦੇ ਵਾਸਤੇ ਸਹਾਇਤਾ ਕਰਨ ਵਾਸਤੇ ਹੁੰਦੇ ਨੇ, ਜਦੋਂ ਗਿਆਨ ਹੋ ਗਿਆ ਫਿਰ ਇਹ ਵਰਥਲੈਸ ਹੋ ਜਾਇਆ ਕਰਦੇ। ਇਹਦਾ ਮਤਲਬ ਹੈ ਵੀ ਉਹ ਕਰਮ ਧਰਮ ਕਰਦੇ ਨਹੀਂ, ਨਾ ਨਿਤਨੇਮ ਵੀ ਕਰਦੇ ਨੇ, ਬਾਣੀ ਵੀ ਪੜ੍ਹਦੇ ਨੇ, ਸਭ ਕੁਛ ਕਰਦੇ ਨੇ, ਪਰ ਉਹ ਨਿਮਿੱਤ ਕਰਦੇ ਨੇ, ਸਾਡੇ ਨਿਮਿੱਤ ਵੀ ਇਹਨਾਂ ਨੂੰ ਲਾਗ ਲੱਗੀ ਰਹੇ ਕਿਤੇ, ਸਾਨੂੰ ਦੇਖ ਕੇ ਇਹ ਨਾ ਛੱਡ ਦੇਣ। ਕਹਿੰਦੇ ਇਹ ਜਿਹੜੀਆਂ ਚੀਜ਼ਾਂ ਨੇ, ਜੈਸੇ ਬਣ ਰਹੇ ਪ੍ਰਫੁੱਲਤ ਫਲ ਨਿਮਿੱਤ, ਆਹ ਦਰਖਤ ਨੇ ਫਲਾਂ ਵਾਲੇ, ਇਹ ਫੁੱਲਦੇ ਨੇ ਕਾਹਦੇ ਵਾਸਤੇ ਵੀ ਫਲ ਲੱਗ ਜਾਵੇ। ਜਦੋਂ ਫਲ ਲੱਗ ਗਿਆ ਲਾਗਤ ਹੀ ਫਲ ਪੱਤਰ ਪੋਹੇ ਬਲਾਤ ਹੈ, ਫੁੱਲ ਵੀ ਖਤਮ ਹੋ ਜਾਂਦੇ ਨੇ, ਪੱਤੇ ਵੀ ਖਤਮ ਹੋ ਜਾਂਦੇ ਨੇ, ਕਿਉਂਕਿ ਫਲ ਮਿਲੇ। ਜੈਸੇ ਤ੍ਰਿਆ ਰਚਿਤ ਸ਼ਿੰਗਾਰ ਪਰਤਾਰ ਹੇਤ, ਇਸਤਰੀ ਸ਼ਿੰਗਾਰ ਕਰਦੀ ਹੈ ਵੀ ਮੈਨੂੰ ਪਤੀ ਮਿਲ ਜਾਵੇ, ਪਤੀ ਪਿਆਰ ਕਰੇ, ਭੇਟ ਦਾ ਪ੍ਰਤਾਰ, ਉਹ ਹਾਰ ਨਾ ਸਵਾਦ ਹੈ, ਫਿਰ ਗਲ ਦਾ ਹਾਰ ਵੀ ਚੰਗਾ ਨਹੀਂ ਲੱਗਦਾ, ਵੀ ਇਹ ਵੀ ਵਾਧੂ ਬੋਝ ਹੈ ਗਲ 'ਚ, ਕਿਉਂਕਿ ਪਤੀ ਮਿਲ ਗਿਆ। ਬਾਲਕ ਚੇਤ ਜੈਸੇ ਕਰਤ ਲੀਲਾ ਅਨੇਕ, ਜਦੋਂ ਬਾਲਕ ਹੁੰਦਾ ਹੈ ਛੋਟਾ, ਬੜੀਆਂ ਲੀਲਾ ਕਰਦਾ, ਬੜੀਆਂ ਖੇਲਾਂ ਖੇਲਦਾ, ਕਾਰੋਬਾਰ ਬਣਾਉਂਦਾ, ਸੁਚਿਤ ਚਿੰਤਨ ਪਏ ਸਭੇ ਵਿਸਰਾਤ ਹੈ, ਫਿਰ ਨਹੀਂ ਇਹ ਗੱਡੇ ਬਣਾ ਕੇ ਤੁਰਦਾ, ਮਿੱਟੀ ਦੇ ਘਰ ਨਹੀਂ ਬਣਾਉਂਦਾ ਇੱਟਾਂ ਦੇ, ਫਿਰ ਛੋਟੀਆਂ ਛੋਟੀਆਂ ਗੱਲਾਂ ਨਹੀਂ ਕਰਦਾ, ਫਿਰ ਸੁਚੇਤ ਹੋ ਜਾਂਦਾ, ਫਿਰ ਵੱਡੀਆਂ ਗੱਲਾਂ 'ਚ ਆ ਜਾਂਦਾ। ਤੈਸੇ ਖੱਟ ਕਰਮ ਧਰਮ ਸਰਮ ਗਿਆਨ ਕਾਲ, ਆਹ ਜਿਹੜੇ ਕਰਮ ਧਰਮ ਵਰਤ ਵਗੈਰਾ, ਪੂਜਾ, ਤੀਰਥ ਯਾਤਰਾ, ਗੁਰਦੁਆਰਿਆਂ ਦੇ ਦਰਸ਼ਨ ਕਰਨੇ, ਇਹ ਗਿਆਨ ਦੀ ਪ੍ਰਾਪਤੀ ਵਾਸਤੇ ਹੋਇਆ ਕਰਦੇ। ਗਿਆਨ ਭਾਨ ਉਹਦੇ ਉੱਡ ਕਰਮ ਉਡਾਤ ਹੈ, ਜਿਵੇਂ ਤਾਰੇ ਖਤਮ ਹੋ ਜਾਂਦੇ ਨੇ ਜਾਂ ਸੂਰਜ ਚੜ੍ਹ ਜਾਂਦਾ ਹੈ, ਜਦੋਂ ਸੂਰਜ ਚੜ੍ਹ ਗਿਆ ਗਿਆਨ ਦਾ, ਉਸ ਵੇਲੇ ਕਰਮ ਧਰਮ ਸਾਰੇ ਜਾਂਦੇ ਰਹਿੰਦੇ ਨੇ। ਸੋ ਇਸ ਤਰ੍ਹਾਂ ਕਹਿਣ ਲੱਗੇ ਰਾਜਨ, ਇੱਕ ਸਾਧਨ ਹੈ, ਉਹ ਧਿਆਨ ਦੇ ਨਾਲ ਸੁਣ ਲੈ, ਜਿਹੜਾ ਪਰਮੇਸ਼ਰ ਨੂੰ ਮਿਲਾਉਂਦਾ ਉਹ ਹੈ ਪਿਆਰ ਦਾ ਸਾਧਨ। ਜਿੰਨਾ ਚਿਰ ਹਿਰਦੇ 'ਚ ਪਿਆਰ ਨਹੀਂ ਪੈਦਾ ਹੁੰਦਾ, ਉਨਾ ਚਿਰ ਗਾਈ ਜਾ, ਜੋ ਕਰਨਾ ਕਰੀ ਜਾ। ਗਲਾ ਰੱਬ ਨੇ ਵਧੀਆ ਦੇਤਾ, ਗਾਉਂਦਾ ਬਹੁਤ ਵਧੀਆ, ਵਿਆਖਿਆ ਕਰਨ ਨੂੰ ਦਿਮਾਗ ਦੇਤਾ, ਵਿਆਖਿਆ ਬਹੁਤ ਵਧੀਆ ਕਰਦਾ, ਲੋਕ ਆਸ਼ਾਸ਼ ਕਰਦੇ ਨੇ, ਪਰ ਜੇ ਪਿਆਰ ਨਾ ਹਿਰਦੇ 'ਚ ਹੋਵੇ, ਮਹਾਰਾਜ ਕਹਿੰਦੇ ਫੇਰ ਨਹੀਂ ਕੋਈ ਗਾਵੈ ਰਾਗੀ ਨਾਦੀ ਬੇਦੀ ਵਾਂ ਭਾਤ ਕਰ, ਨਹੀਂ ਹਰ ਹਰ ਭੀਜਿਆ ਰਾਮ ਰਾਜੇ, ਰੱਬ ਨਹੀਂ ਭੇਜਦਾ। ਕਿਉਂ? ਜਿਹਨਾਂ ਅੰਤਰ ਕਪਟ ਵਿਕਾਰ ਹੈ, ਜਿਹਨਾਂ ਰੋਏ ਕਿਹਾ ਕਿ ਜੇ ਬਾਜੇ 'ਤੇ ਆ ਗਏ, ਭਾਵ ਆ ਗਿਆ ਅੰਦਰ, ਅੱਖਾਂ 'ਚੋਂ ਨੇਤਰਾਂ 'ਚੋਂ ਜਲ ਜਾਂਦਾ, ਥੋੜ੍ਹੀ ਦੇਰ ਵਾਸਤੇ ਟੈਂਪਰੇਰੀ ਇੰਜੈਕਸ਼ਨ ਹੈ, ਸਦਾ ਦੀ ਬਿਰਤੀ ਨਹੀਂ ਹੈ। ਦੇਖਣ ਵਾਲੇ ਬਹੁਤ ਪ੍ਰਭਾਵਿਤ ਹੋ ਜਾਂਦੇ ਨੇ ਵੀ ਸੰਤ ਤਾਂ ਜਦ ਕੀਰਤਨ ਕਰਦੇ ਆ ਰੋਂਦੇ ਹੀ ਰਹਿੰਦੇ, ਸੰਤ ਨਹੀਂ ਰੋਂਦੇ ਹੁੰਦੇ, ਸੰਤਾਂ ਦੇ ਸਾਹਮਣੇ ਪਰਮੇਸ਼ਰ ਆਇਆ ਹੁੰਦਾ ਹੈ, ਜਿਵੇਂ ਆਹ ਹੁਣ ਸੂਰਜ ਆਪਾਂ ਨੂੰ ਦਿਸਦਾ। ਕਦੇ ਭਾਵ ਆ ਜਾਂਦਾ, ਕਿਤੇ ਆ ਜਾਵੇ, ਬਹੁਤ ਨਿਮਰਤਾ ਚ ਆ ਕੇ ਕਰ ਲੈਣ ਤਾਂ ਕਰ ਲੈਣ, ਵੈਸੇ ਨਹੀਂ, ਵੈਸੇ ਪੂਰਨ ਹੁੰਦੇ ਨੇ ਗਿਆਨ ਦੇ ਅੰਦਰ। ਜਿਹਨਾਂ ਅੰਤਰ ਕਪਟ ਵਿਕਾਰ ਹੈ, ਤਿੰਨਾਂ ਰੋਏ ਕਿਆ ਕੀ, ਜੇ ਹਰ ਕਰਤਾ ਸਭ ਕੁਛ ਜਾਣਦਾ, ਸਿਰ ਰੋਗ ਹੱਥ ਦੀਜੇ, ਜਿਹ ਨਾਨਕ ਗੁਰਮੁਖ ਇਸਦਾ ਸ਼ੁੱਧ ਹੈ ਹਰ ਭਗਤ ਹਰ। ਕਹਿਣ ਲੱਗੇ ਰਾਜਨ, ਇਹ ਜਿਹੜੇ ਕਰਮ ਧਰਮ ਤੂੰ ਕਰਦਾ ਹੈ, ਇਹ ਲੇਖੇ 'ਚ ਨਹੀਂ ਪੈਂਦੇ, ਜੇ ਲੇਖੇ 'ਚ ਪੈਂਦੀ ਹੈ ਤਾਂ ਕੇਵਲ ਪਿਆਰ ਪਿਆ ਕਰਦਾ, ਹੋਰ ਚੀਜ਼ ਪੈਂਦੀ ਨਹੀਂ ਹੈ। ਇਸ ਤਰ੍ਹਾਂ ਪੜ੍ਹ ਲਓ,
ਮਿਰਤਕ ਕਹੀਏ ਨਾਨਕਾ, ਮਿਰਤਕ ਕਹੀਏ ਨਾਨਕਾ,
ਸਿਫਤਾਂ ਮਹਾਰਾਜ ਨੇ ਲਿਖਿਆ, ਅਤ ਸੁੰਦਰ, ਸਾਰੇ ਸੰਸਾਰ ਦੇ ਵਿੱਚੋਂ ਸਭ ਤੋਂ ਪਹਿਲੇ ਨੰਬਰ ਦਾ ਸੁੰਦਰ, ਕੁਲੀਨ, ਚੰਗੀ ਕੁਲ ਵਾਲਾ ਹੋਵੇ, ਚਤਰ, ਇੰਨਾ ਹੋਵੇ ਘੰਟਿਆਂ ਵਧੀ ਬੋਲੀ ਜਾਵੇ, ਕਿਸੇ ਨੂੰ ਗੱਲ ਨਾ ਆਉਣ ਦੇਵੇ, ਮੁੱਖ ਗਿਆਨੀ, ਕਰਨੀ ਦਾ ਗਿਆਨੀ ਨਾ ਹੋਵੇ, ਮੂੰਹ ਦਾ ਗਿਆਨੀ ਹੋਵੇ, ਵਾਚ ਗਿਆਨੀ, ਕਥਾ ਕਰਨ ਵਾਲਾ, ਲੈਕਚਰ ਦੇਣ ਵਾਲਾ, ਧਨਵੰਤ ਸਾਰੇ ਸੰਸਾਰ ਤੋਂ ਵੱਧ ਉਹਦੇ ਕੋਲ ਪੈਸਾ ਹੋ। ਮ੍ਰਿਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵਾਨ, ਕਹਿੰਦੇ ਉਹ ਤਾਂ ਮਰਿਆ ਹੋਇਆ ਬੰਦਾ ਹੁੰਦਾ, ਸਾਹ ਲੈਂਦਾ ਅੰਨ ਖਾਣ ਵਾਸਤੇ, ਇੱਕ ਮਸ਼ੀਨ ਹੈ, ਉਹਦੇ ਵਿੱਚ ਜ਼ਿੰਦਗੀ ਦੀ ਰੌ ਨਹੀਂ ਰੁਮਕਦੀ। ਜਿਹੜਾ ਪਿਆਰ ਤੋਂ ਹੀਣ ਹੈ ਉਹਦੇ ਅੰਦਰ ਚਿੰਜਲਾਟ ਹੋਇਆ ਕਰਦੀ ਹੈ, ਨਫ਼ਰਤ ਹੋਇਆ ਕਰਦੀ ਹੈ, ਈਰਖਾ ਹੋਇਆ ਕਰਦੀ ਹੈ, ਨਿੰਦਿਆ ਹੋਇਆ ਕਰਦੀ ਹੈ, ਹਰ ਵਕਤ ਕ੍ਰੋਧ 'ਚ ਰਹਿੰਦਾ, ਦੂਜੇ ਨੂੰ ਮਾੜਾ ਸਮਝਦਾ, ਕਿਉਂ ਪਿਆਰ ਨੇ ਅਜੇ ਆ ਕੇ ਨਿਵਾਸ਼ ਨਹੀਂ ਕਰਿਆ। ਪਿਆਰ ਤਾਂ ਵਾਹਿਗੁਰੂ ਦੀ ਬਖਸ਼ਿਸ਼ ਹੈ। ਫਰੀਦ ਨੇ, ਬਾਬਾ ਜੀ ਨੇ ਇੱਕ ਆਪਣਾ ਅਨੁਭਵ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਪ੍ਰਗਟ ਕੀਤਾ। ਕੀ ਕਰਿਆ? ਕਹਿਣ ਲੱਗੇ, ਹੈ ਤਾਂ ਬੜੇ ਸਾਨੂੰ ਸਿੱਖਿਆ ਦੀ ਗੱਲ, ਫਰੀਦਾ ਕਾਲੀ ਜਿਨੀ ਨਾ ਰਾਵਿਆ ਤੌਲੀ ਰਾਵੈ ਕੋਏ, ਕਰ ਸਾਈਂ ਸਿਉਂ ਪਿਰਹੜੀ ਰੰਗਨ ਵੇਲਾ ਹੋਏ। ਕਹਿੰਦੇ ਪਿਆਰ ਕਰ ਪਰਮੇਸ਼ਰ ਦੇ ਨਾਲ, ਅਤੇ ਕਾਲਿਆਂ ਦੇ ਵਿੱਚੇ ਵਿੱਚੇ ਗੱਲ ਹੈ, ਫਿਰ ਧੌਲਿਆਂ ਆ ਅਤੇ ਭਜਨ ਨਹੀਂ ਹੋਣਾ। ਗੱਲ ਬਹੁਤ ਹੱਦ ਤੱਕ ਠੀਕ ਹੈ, ਕਿਉਂਕਿ ਜਦ ਆਦਮੀ ਬੁੱਢਾ ਹੋ ਜਾਂਦਾ ਹੈ। ਮਹਾਰਾਜ ਨੇ ਵੀ ਲਿਖਿਆ, ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਬਿਕਲ ਭਈ ਨਹੀਂ ਵਾਣੀ, ਭਜਲੇ ਰੇ ਮਨ ਸਾਰੰਗ ਪਾਣੀ। ਕਹਿੰਦੇ ਜਿਵੇਂ ਪਪੀਹਾ ਹੁਣ ਬੋਲਦਾ ਹੈ ਨਾ ਸਵੰਤੀ ਬੂੰਦ ਵਾਸਤੇ, ਐ ਤੂੰ ਕਹਿੰਦੇ ਸਵੰਤੀ ਬੂੰਦ ਮੰਗ, ਨਾਮ ਦੀ ਬੂੰਦ ਮੰਗ ਲੈ, ਇੱਕ ਬੂੰਦ ਮਿਲ ਜਾਵੇ, ਕਿਣਕਾ ਏਕ ਜਿਸ ਜੀਵ ਸਾਵੈ ਤਾਂ ਕੀ ਮਹਿਮਾ ਗਨੀ, ਇੱਕ ਕਿਣਕਾ ਮਿਲ ਜਾਵੇ ਨਾਮ। ਉਹਦੇ ਵਾਸਤੇ ਕਬੀਰ, ਕੈਸੋ ਕੈਸੋ ਕੂਕੀਐ ਨਾ ਸੋਈਐ ਪੈਸਾ, ਰਾਤ ਦਿਵਸ ਕੇ ਕੂਕਣੇ ਕਬੂ ਕਹਿ ਸੁਣੇ ਪੁਕਾਰ, ਕਦੇ ਤਾਂ ਸੁਣੇ ਲੋਕ। ਸੋ ਇਸ ਤਰ੍ਹਾਂ ਮਹਾਰਾਜ ਕਹਿੰਦੇ ਜਦ ਬੁੱਢਾ ਹੋ ਜਾਏਗਾ ਨਾ, ਮਨ ਕੀ ਮੱਤੀ ਖਿੰਡੀਆਂ ਬਹੁਤ ਪਏ ਸਗਾਹ, ਗੋਤੇ ਖਾਏ ਨਾ ਨਿਕਲ, ਇੰਨਾ ਤੇਰਾ ਫੁਰਨੇ ਫੈਲ ਜਾਣਗੇ, ਉਹ ਮੁੰਡਾ ਉਹ ਮੇਰਾ ਦੋਹਤਾ, ਉਹ ਮੇਰਾ ਪੋਤਾ, ਉਹ ਪੜੋਤਾ, ਉਹ ਪੋਤ ਨੂੰ, ਉਹ ਮੇਰਾ ਪੁੜ, ਮੁੱਕਦੇ ਨੇ ਕਿਤੇ, ਗਿਣ ਲਓ ਇੱਕ ਇੱਕ ਬੰਦੇ ਨਾਲ ਪੰਜ ਪੰਜ ਸੌ ਚਿੰਬੜਿਆ ਹੋਇਆ, ਗਿਣ ਕੇ ਦੇਖ ਲਓ, ਪੰਜ ਸੱਤ ਬੱਚੇ ਹੋਣ, ਉਹਨਾਂ ਦੇ ਰਿਸ਼ਤੇਦਾਰ, ਫਿਰ ਉਹਨਾਂ ਦੇ ਮਾਮੇ, ਫਿਰ ਉਹਨਾਂ ਦੇ ਸਹੁਰੇ, ਫਿਰ ਕਿੰਨਾ ਪਰਿਵਾਰ ਹੁੰਦਾ ਹੈ, ਮੇਰਾ ਰਿਸ਼ਤੇਦਾਰ ਆਇਆ ਜੀ, ਰਿਸ਼ਤੇਦਾਰ ਆਇਆ, ਉਹ ਹਰੇਕ ਦਾ ਸੰਸਕਾਰ ਮਨ 'ਚ ਪੈਣਾ।